ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਮੇਰ ਕਰੋ ਤ੍ਰਿਣ ਤੇ ਮੋਹੇ ਜਾਹੇ, ਗਰੀਬ ਨਿਵਾਜ ਨਾ ਦੂਸਰ ਤੋ ਸੋ, ਭੂਲ ਸ਼ਿਮੋ ਹਮਰੀ ਪ੍ਰਭੁ ਆਪਨ, ਭੂਲਨ ਹਾਰ ਕਹੂੰ ਕੋ ਮੋਸੋ, ਸੇਵ ਕਰੈ ਤੁਮਰੀ ਤਿਨਕੇ, ਛਿਨ ਮੈਂ ਤਨ ਲਾਗਤ ਤਾਮ ਪਰੋਸੋ, ਯਾ ਕਲ ਮੈਂ ਸਭ ਕਾਲ ਕਿਰਪਾਨ ਕੀ, ਪਾਰੀ ਪੁਜਾਨ ਕੋ ਭਾਰੀ ਪਰੋਸੋ, ਸੇਵ ਕਰੈ ਤੁਮਰੀ ਤਿਨਕੇ, ਛਿਨ ਮੈਂ ਤਨ ਲਾਗਤ ਤਾਮ ਪਰੋਸੋ, ਯਾ ਕਲ ਮੈਂ ਸਭ ਕਾਲ ਕਿਰਪਾਨ ਕੀ, ਪਾਰੀ ਪੁਜਾਨ ਕੋ ਭਾਰੀ ਪਰੋਸੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਪਾਤਸ਼ਾਹੀ ਦਸਵੀਂ ਤੈ ਪ੍ਰਸਾਦ, ਚਲਿੱਤਰ ਗਿਆਰਵਾਂ ਦੋਹਰਾ, ਬਹੁਰ ਮੰਤਰ ਭਰ ਰਾਏ ਸਾਉ, ਭੇਦ ਕਹਿਓ ਸਮਝ ਆਏ, ਸਭਾ ਬਿਖੈ ਭਾਖਤ ਭਇਓ, ਦਸਵੀਂ ਕਥਾ ਬਣਾਏ। ਬਹੁਰ ਮੰਤਰ ਭਰ ਰਾਏ ਸਾਉ, ਭੇਦ ਕਹਿਓ ਸਮਝ ਆਏ, ਸਭਾ ਬਿਖੈ ਭਾਖਤ ਭਇਓ, ਦਸਵੀਂ ਕਥਾ ਬਣਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਰਵਣ ਕਰ ਰਹੇ ਹੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨ ਰਚਨਾ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਾਵਨ ਗੁਰਬਾਣੀ ਸ਼੍ਰੀ ਚਰਿਤਰੋ ਪਾਖਿਆਨ ਦੀ ਲੜੀਵਾਰ ਵਿਚਾਰ। ਸੋ ਹੁਣ ਤੱਕ 10 ਚਰਿੱਤਰ ਜੋ ਹਨ ਉਹਨਾਂ ਦੀ ਵਿਚਾਰ ਸੰਪੂਰਨ ਹੋ ਚੁੱਕੀ ਹੈ। ਸੋ ਅੱਜ ਅਸੀਂ ਸਤਿਗੁਰਾਂ ਦੀ ਅਪਾਰ ਰਹਿਮਤ ਦੇ ਨਾਲ 11ਵਾਂ ਚਰਿੱਤਰ ਉਹਦੀ ਵਿਚਾਰ ਦੇ ਨਾਲ ਜੁੜਨ ਜਾ ਰਹੇ ਹਾਂ। ਸੋ ਆਓ ਬੜੇ ਪਿਆਰ ਦੇ ਨਾਲ 11ਵੇਂ ਚਰਿੱਤਰ ਦੀ ਵਿਚਾਰਧਾਰਾ ਨਾਲ ਜੁੜਨਾ ਕਰੀਏ ਜੀ। ਦੋਹਰਾ, ਬਹੁਰ ਮੰਤਰ ਬਰ ਰਾਏ ਸਾਉ, ਭੇਦ ਕਹਿਓ ਸਮਝ ਆਏ, ਸਭਾ ਬਿਖੈ ਪਾਖਤ ਪਇਓ, ਦਸਵੀਂ ਕਥਾ ਬਣਾਏ। ਅਤੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਚਨ ਕਰਦੇ ਨੇ ਕਿ ਮੰਤਰੀ ਨੇ ਫਿਰ ਉਸ ਵੇਲੇ ਰਾਜੇ ਨੂੰ, ਮੰਤਰ ਵਰ ਭਾਵ ਮੰਤਰੀ ਨੇ ਰਾਏ ਭਾਵ ਰਾਜੇ ਨੂੰ ਭੇਦ ਕਹੇ ਉਹ ਸਮਝਾਏ, ਭਾਵ ਸਾਰੀਆਂ ਇਸਤਰੀਆਂ ਵੱਧ ਚੱਲਣ ਔਰਤਾਂ ਹੁੰਦੀਆਂ ਨੇ, ਉਹਨਾਂ ਦੇ ਭੇਦ ਜਿਹੜੇ ਹਨ ਉਹ ਸਮਝਾਉਣੇ ਕੀਤੇ। ਅਤੇ ਸਭਾ ਵਿਖੇ ਭਾਵ ਜੋ ਦਰਬਾਰ ਲੱਗਾ ਹੋਇਆ ਸੀ, ਲੱਗੀ ਹੋਈ ਸਭਾ ਦੇ ਵਿੱਚ ਮੰਤਰੀ ਨੇ ਰਾਜੇ ਨੂੰ ਦਸਵੀਂ ਕਥਾ, ਭਾਵ ਦਸਵਾਂ ਚਰਿੱਤਰ ਜਿਹੜਾ ਹੈ ਉਹ ਸੁਣਾਉਣਾ ਕੀਤਾ ਹੈ। ਬਣਿਆ ਏਕ ਪਿਸ਼ੌਰ ਮੈਂ, ਤਾਹੇ ਕੁਕਰਿਆ ਨਾਰ, ਤਾਹੇ ਮਾਰ ਤਾ ਸੋ ਜਰੀ, ਸੋ ਮੈਂ ਕਹੋ ਸੁਧਾਰ। ਮੰਤਰੀ ਆਖਣ ਲੱਗਾ, ਹੇ ਰਾਜਾ, ਹੇ ਰਾਜਨ, ਬਣੀਆਂ ਏਕ ਪਿਸ਼ੌਰ ਮੈਂ। ਆਖਣ ਲੱਗਾ, ਬਣੀਆਂ ਆਖਦੇ ਹਨ ਵਪਾਰੀ ਨੂੰ, ਪਿਸ਼ੌਰ ਪਾ ਪਿਸ਼ੌਰ ਨਗਰ ਸੀ, ਕੁਕਰਿਆ ਪਾਵ ਮਾੜੇ ਕਰਮ ਕਰਨ ਵਾਲੀ ਵੱਧ ਚੱਲਣ ਔਰਤ। ਆਖਣ ਲੱਗਾ ਕਿ ਪਿਸ਼ੌਰ ਨਗਰ ਦੇ ਵਿੱਚ ਇੱਕ ਵਪਾਰੀ ਦੀ ਘਰਵਾਲੀ ਸੀ ਜੋ ਬੜੀ ਵੱਧ ਚੱਲਣ ਸੀ। ਉਸਨੇ ਕੀ ਕੀਤਾ ਕਿ ਉਹ ਆਪਣੇ ਤਾਹੇ ਮਾਰ ਪਾਪ ਆਪਣੇ ਪਤੀ ਨੂੰ ਮਾਰ ਕੇ ਤਾਂ ਸੌ ਜਰੀ ਉਹਦੇ ਨਾਲ ਹੀ ਸੜ ਕੇ ਸਤੀ ਹੋ ਗਈ। ਇਹ ਕਹਿੰਦੀ ਹੋਈ ਕਿ ਮੈਂ ਸਤੀ ਹੋ ਗਈ ਹਾਂ। ਅਤੇ ਉਸਨੇ ਕਿਵੇਂ ਸਾਰਾ ਚਰਿੱਤਰ ਜਿਹੜਾ ਇਹ ਖੇਡਿਆ ਉਹ ਮੈਂ ਤੁਹਾਨੂੰ ਚੰਗੀ ਤਰ੍ਹਾਂ ਵਿਸਥਾਰ ਦੇ ਨਾਲ ਸੁਣਾਉਣਾ ਕਰਦਾ ਹਾਂ। ਬਣਿਕ ਬਣਜ ਕੇ ਹਿੱਤ ਗਇਓ, ਤਾ ਤੇ ਰਹੇ ਉਹ ਨਾ ਜਾਏ, ਏਕ ਪੁਰਖ ਰਾਖਤ ਪਈ, ਆਪਣੇ ਧਾਮ ਬੁਲਾਏ। ਅਤੇ ਉਹ ਵਜ਼ੀਰ ਆਖਣ ਲੱਗਾ ਕਿ ਇੱਕ ਦਿਨ ਕੀ ਹੋਇਆ ਕਿ ਬਣਿਕ ਬਣਜ ਕੇ ਹਿੱਤ ਗਇਓ, ਬਣਿਕ ਭਾਵ ਪਾਰੀ, ਬਣਜ ਭਾਵ ਪਾਰ ਕਰਨ ਵਾਸਤੇ ਗਿਆ ਹੈ ਘਰੋਂ ਬਾਹਰ। ਜਿਸ ਕਰਕੇ ਉਸ ਤੋਂ ਪਿੱਛੋਂ ਤਾਤੇ ਰਹੇ ਉਹ ਨਾ ਜਾਏ। ਉਹਦੀ ਇਸਤਰੀ ਦੇ ਕੋਲੋਂ ਆਪਣਾ ਮਨ ਜਿਹੜਾ ਸੀ ਉਹ ਸੰਭਾਲ ਨਾ ਹੋਇਆ। ਉਸਨੇ ਕੀ ਕੀਤਾ ਕਿ ਏਕ ਪੁਰਖ ਰਾਖਤ ਪਈ, ਇੱਕ ਪੁਰਖ ਭਾਵ ਇੱਕ ਬੰਦੇ ਨੂੰ ਉਸਨੇ ਆਪਣੇ ਘਰ 'ਚ ਰੱਖ ਲਿਆ, ਆਪਣੇ ਧਾਮ ਬੁਲਾਏ, ਆਪਣੇ ਘਰ ਦੇ ਵਿੱਚ ਰੋਜ਼ਾਨਾ ਉਸਨੂੰ ਬੁਲਾ ਲੈਂਦੀ। ਰਹਿਣ ਦਿਵਸ ਤਾਂ ਸੌ ਰਮੈ ਜਬ ਸੁੱਤ ਭੁੱਖ ਹੋਏ। ਰਹਿਣ ਦਿਵਸ ਦਿਨ ਰਾਤ ਹੀ ਉਸ ਪੁਰਸ਼ ਦੇ ਨਾਲ ਉਹ ਮੰਦ ਕਰਮ ਕਰਦੀ। ਜਬ ਸੁੱਤ ਭੁੱਖ ਹੋਏ, ਉਹਦਾ ਇੱਕ ਪੁੱਤਰ ਸੀ, ਸੁੱਤ ਭਾਵ ਪੁੱਤਰ। ਉਸ ਇਸਤਰੀ ਦਾ ਇੱਕ ਪੁੱਤਰ ਸੀ, ਜਿਸ ਵੇਲੇ ਉਹਨੂੰ ਭੁੱਖ ਲੱਗਦੀ, ਪ੍ਰੀਤ ਮਾਤ ਲਖ ਦੁਗਧ ਹਿਤ ਦੇਤ ਉੱਚ ਸੁਰ ਰੋਏ, ਅਤੇ ਉਹ ਦੁੱਧ ਪੀਣ ਵਾਸਤੇ ਆਪਣੀ ਮਾਂ ਨੂੰ ਬੁਲਾਉਣ ਵਾਸਤੇ ਕਿ ਉਹ ਮੈਨੂੰ ਆ ਕੇ ਦੁੱਧ ਪਿਆਏ ਅਤੇ ਮੇਰੀ ਭੁੱਖ ਦੂਰ ਕਰੇ, ਅਤੇ ਇਸ ਵਾਸਤੇ ਉੱਚ ਸੁਰ ਰੋਏ, ਭਾਵ ਉੱਚੀ ਆਵਾਜ਼ ਦੇ ਵਿੱਚ ਫਿਰ ਉਹ ਰੋਣਾ ਕਰਦਾ ਸੀ। ਚਾਉ ਪਈ ਜਬ ਸੁੱਤ ਭੁੱਖੋ ਹੋਏ ਪੁਕਾਰੈ, ਤਬ ਮੁੱਖ ਸੋਈਓ ਯਾਰ ਉਚਾਰੈ। ਜਦ ਸੁੱਤ ਭਾਵ ਪੁੱਤਰ, ਜਿਸ ਵੇਲੇ ਉਸ ਇਸਤਰੀ ਦਾ ਪੁੱਤਰ ਭੁੱਖਾ ਹੁੰਦਾ ਅਤੇ ਭੁੱਖਾ ਹੋ ਕੇ ਪੁਕਾਰਾ ਕਰਦਾ, ਅਤੇ ਉਹਦਾ ਜਿਹੜਾ ਦੋਸਤ ਸੀਗਾ ਉਸ ਇਸਤਰੀ ਦਾ, ਜਿਹੜਾ ਰੋਜ਼ਾਨਾ ਉਹਦੇ ਘਰ ਵਿੱਚ ਆਉਂਦਾ, ਦਿਨ ਰਾਤ ਹੀ ਆਉਂਦਾ, ਅਤੇ ਉਹ ਉਸਨੂੰ ਇਸ ਪ੍ਰਕਾਰ ਆਖਦਾ ਕਿ ਤ੍ਰੇਅ ਜਾਂ ਕੋ ਤੁਮ ਚੁੱਭ ਨਿਕਰਾਵੋ, ਹਮਰੇ ਚਿੱਤ ਕੋ ਸ਼ੋਕ ਮਿਟਾਵੋ। ਉਹ ਉਸ ਇਸਤਰੀ ਨੂੰ ਆਖਦਾ ਕਿ ਤੂੰ ਆਪਣੇ ਪੁੱਤ ਨੂੰ ਚੁੱਪ ਕਰਾ, ਉਸਨੂੰ ਦੁੱਧ ਪਿਲਾ, ਦੁੱਧ ਪਿਲਾ ਕੇ ਉਹਨੂੰ ਚੁੱਪ ਕਰਾ, ਅਤੇ ਫਿਰ ਹੀ ਤੂੰ ਮੇਰੇ ਮਨ ਦਾ ਜਿਹੜਾ ਦੁੱਖ ਹੈ, ਚਿੱਤ ਕੋ ਸ਼ੋਕ ਪਾ, ਮੇਰੇ ਮਨ ਦਾ ਜਿਹੜਾ ਦੁੱਖ ਹੈ ਉਸਨੂੰ ਫਿਰ ਦੂਰ ਕਰਨਾ ਕਰ। ਉਠੇ ਅਸਥਨ ਤਾਂ ਕੋ ਤਿੰਨ ਦਿਓ, ਲੈ ਅਸਥਨ ਚੁੱਪ ਬਾਲ ਨਾ ਭਇਓ। ਉਹ ਇਸਤਰੀ ਨੇ ਕੀ ਕੀਤਾ ਕਿ ਉੱਠੀ ਅਤੇ ਅਸਥਨ ਤਾਂ ਕੋ ਤਿੰਨ ਦਿਓ, ਉਸਨੇ ਆਪਣੇ ਪੁੱਤਰ ਨੂੰ ਆਪਣਾ ਦੁੱਧ ਚੰਘਾਇਆ, ਪਰ ਜਿਹੜਾ ਉਹ ਲੜਕਾ ਸੀਗਾ, ਲੈ ਅਸਥਨ ਚੁੱਪ ਬਾਲ ਨਾ ਭਇਓ, ਉਹ ਫਿਰ ਵੀ ਬੱਚਾ ਜਿਹੜਾ ਹੈ ਦੁੱਧ ਪੀ ਕੇ ਵੀ ਚੁੱਪ ਨਹੀਂ ਹੋਇਆ, ਰੋਂਦਾ ਹੀ ਰਿਹਾ ਹੈ। ਜਿਵੇਂ ਕਿ ਆਮ ਬੱਚਿਆਂ ਦੀ ਇਹ ਹੁੰਦੀ ਹੈ, ਕਈ ਬੱਚੇ ਨਹੀਂ ਚੁੱਪ ਕਰਦੇ, ਅਤੇ ਇਸੇ ਪ੍ਰਕਾਰ ਬੱਚੇ ਨੇ ਕੀਤਾ ਕਿ ਉਹ ਦੁੱਧ ਪੀ ਕੇ ਵੀ ਚੁੱਪ ਨਹੀਂ ਹੋਇਆ, ਅਤੇ ਉਹਦੀ ਜਿਹੜੀ ਉਹ ਇਸਤਰੀ, ਉਹ ਜਿਹੜੀ ਕਿ ਇਹਦੀ ਮਾਂ ਸੀ, ਉਹਦੇ ਉੱਤੇ ਕਾਮ ਹਾਵੀ ਹੋਇਆ ਸੀ, ਉਸਨੂੰ ਆਪਣਾ ਪੁੱਤਰ ਬਿਲਕੁਲ ਵੀ ਰੋਂਦਾ ਹੋਇਆ ਚੰਗਾ ਨਹੀਂ ਲੱਗ ਰਿਹਾ ਸੀ। ਨਿਜ ਸੁੱਤ ਕੋ ਨਿਜ ਕਰਨ ਸੰਘਾਰਿਓ, ਹਾਨ ਮਿੱਤਰ ਕੋ ਸ਼ੋਕ ਨਿਵਾਰਿਓ। ਉਹ ਇਸਤਰੀ ਜਿਹਦੇ ਉੱਪਰ ਕਾਮ ਇਤਨਾ ਹਾਵੀ ਹੋਇਆ ਸੀ, ਕਿਉਂਕਿ ਇੱਕ ਮਾਂ ਜਿਸ ਵੇਲੇ ਉਹਦਾ ਪੁੱਤਰ ਰੋਂਦਾ ਹੈ, ਤਾਂ ਉਹਦੀ ਮਾਂ ਆਪਣੇ ਪੁੱਤਰ ਨੂੰ ਖੁਸ਼ ਕਰਨ ਵਾਸਤੇ ਕਈ ਕੋਸ਼ਿਸ਼ਾਂ ਕਰਦੀ ਹੈ, ਕਈ ਉਪਰਾਲੇ ਕਰਦੀ ਹੈ ਆਪਣੇ ਪੁੱਤਰ ਨੂੰ ਖੁਸ਼ ਕਰਨ ਵਾਸਤੇ, ਕਿਉਂਕਿ ਇੱਕ ਮਾਂ ਨੂੰ ਪਤਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਕਿੰਨੀ ਮਮਤਾ ਕਰਦੀ ਹੈ। ਇਹ ਅਸੀਂ ਸਾਰੇ ਜਾਣਦੇ ਹਾਂ, ਸਾਡੇ ਸਾਰਿਆਂ ਦੀਆਂ ਮਾਵਾਂ ਹਨ, ਕਿ ਮਾਂ ਆਪਣੇ ਬੱਚਿਆਂ ਨਾਲ ਕਿੰਨਾ ਮੋਹ ਕਰਦੀ, ਬੱਚੇ ਵਾਸਤੇ ਕੀ ਕੁਛ ਕਰ ਜਾਂਦੀ ਹੈ। ਇਹ ਅਸੀਂ ਸਾਰੇ ਜਾਣਦੇ ਹਾਂ ਉਹਦੀ ਮਮਤਾ ਕਿੰਨੀ ਮਹਾਨ ਹੁੰਦੀ ਹੈ, ਪਰ ਇੱਥੇ ਇੱਕ ਕਾਮੀ ਔਰਤ ਹੈ ਜਿਹਨੇ ਆਪਣੇ ਪੁੱਤਰ ਨੂੰ ਵੀ ਕਾਮ ਦੇ ਅਧੀਨ ਹੋਇਆ ਬਖਸ਼ਿਆ ਨਹੀਂ। ਉਹਨੇ ਕੀ ਕੀਤਾ, ਜਿਸ ਵੇਲੇ ਦਾ ਪੁੱਤਰ ਜਿਹੜਾ ਹੈ ਉਹ ਚੁੱਪ ਨਹੀਂ ਕਰ ਰਿਹਾ, ਦੁੱਧ ਪੀ ਕੇ ਵੀ ਚੁੱਪ ਨਹੀਂ ਕੀਤਾ, ਤਾਂ ਉਸਨੇ ਕੀ ਕੀਤਾ ਕਿ ਨਿਜ ਸੁੱਤ ਕੋ ਨਿਜ ਸੁੱਤ ਪਾਵ, ਆਪਣੇ ਪੁੱਤਰ ਨੂੰ ਨਿਜ ਕਰਨ ਪਾਵ, ਆਪਣੇ ਹੱਥਾਂ ਦੇ ਨਾਲ ਸੰਘਾਰਿਓ, ਪਾਵ ਗਲਾ ਘੁੱਟ ਕੇ ਮਾਰ ਦਿੱਤਾ। ਆਨ ਮਿੱਤਰ ਕੋ ਸ਼ੋਕ ਨਿਵਾਰਿਓ, ਅਤੇ ਇਸ ਤਰੀਕੇ ਦੇ ਨਾਲ ਉਸਨੇ ਆਪਣੇ ਦੋਸਤ ਦੇ ਦੁੱਖ ਨੂੰ ਦੂਰ ਕੀਤਾ, ਕਿ ਜਿਸ ਵੇਲੇ ਆਪਣੇ ਦੋਸਤ ਦੇ ਨਾਲ ਮੇਲ ਕਰਦੀ ਸੀ, ਵਿਚਾਰ ਕਰਦੀ ਸੀ, ਉਹਦਾ ਪੁੱਤਰ ਉਸ ਵੇਲੇ ਰੋਂਦਾ ਸੀ ਕਿ ਮੇਰੀ ਮਾਂ ਮੈਨੂੰ ਦੁੱਧ ਦੇਵੇ, ਜਿਸ ਕਰਕੇ ਫਿਰ ਉਹਨਾਂ ਦੇ ਵਿੱਚ ਹਲਚਲ ਜੀ ਮੱਚ ਜਾਂਦੀ ਸੀ, ਪਰੇਸ਼ਾਨੀ ਆਉਂਦੀ ਸੀ, ਅਤੇ ਉਹਨੇ ਆਪਣੀ ਪਰੇਸ਼ਾਨੀ ਦੂਰ ਕਰਨ ਵਾਸਤੇ ਪੁੱਤਰ ਨੂੰ ਹੀ ਮਾਰ ਸੁੱਟਿਆ। ਐਸੀ ਕਾਮੀ ਔਰਤ। ਬਾਲ ਰਹਿਤ ਚੁੱਪ ਜਾਰ ਉਚਾਰੋ, ਅਬ ਕਯੋ ਨਾ ਰੋਵਤ ਬਾਲ ਤਿਹਾਰੋ। ਆਖਦੇ ਹਨ ਕਿ ਜਿਸ ਵੇਲੇ ਉਹ ਬੱਚੇ ਨੂੰ ਉਸ ਇਸਤਰੀ ਨੇ ਮਾਰ ਦਿੱਤਾ, ਉਹ ਚੁੱਪ ਹੋ ਗਿਆ, ਹੁਣ ਬੋਲਦਾ ਨਹੀਂ, ਅਤੇ ਉਹਦੇ ਦੋਸਤ ਨੇ ਵੇਖਿਆ ਕਿ ਬੱਚਾ ਬਿਲਕੁਲ ਵੀ ਬੋਲ ਨਹੀਂ ਰਿਹਾ, ਉਹ ਆਖਣ ਲੱਗਾ ਕਿ ਅਬ ਕਿਉਂ ਨਾ ਰੋਵਤ ਬਾਲ ਤਿਹਾਰੋ, आख लगा हुण तेरा पुत्तर जड़ा रोंदा क्यों नहीं, एकदम ही चुप हो गया है की गल। तब तेन बचन तरुण इउ भाख्यो, तब हित मार पूत मैं राख्यो। वो स्त्री जिसनों कोई बिल्कुल किसी प्रकार का फिक्र चिंता नहीं सी, डर भय नहीं सी, वो अपने दोस्त नूं आखन लगी कि मैं तेरे वास्ते तेरे प्यार दे मगन होई ने, तब हित मार पूत मैं राख्यो। आखन लगी तेरे वास्ते अपने पुत्र नूं मैं गल घुट के मार दिता है, क्योंकि ये साढ़े दोवां दे मिलाप दे विच परेशानी बनिया होया सी, वट्टा रोड़ा बनिया होया सी, ते उस रोड़े नूं मैं अपने रस्ते तो पिछे कर दिता है। दोहरा जार बचन सुन के डरियो, अधिक त्रास मन ठान, तात्रिया की निंदया करी बाल चरित मुखियान। कि जार बचन सुन के डरियो, उस स्त्री का दोस्त स्त्री दिया गल्लां सुन के बहुत डरिया। जब उसने सुनिया कि इन्हें अपने पुत्र नूं ही मार सुटिया तो बहुत डर गया, उहदी जिहड़ी आत्मा सी कंब उठी, बहुत मन च पै आया। ता त्रिया की निंदिया करी, ते उहदे दोस्त ने उस स्त्री नूं बहुत माड़ा चंगा आखिया, आखन लगा तू बिल्कुल सही नहीं कीता, अपने पुत्र नूं मार सुटिया ही, तू किवें दी मां है। इस प्रकार काफ़ी वध घट उस स्त्री नूं आखन लग पिया है। जार जबै ऐसे कहियो, निरख तरुण की ओर, जाहे तुरत मारत भई हृदय कटारी कोर। जिस वेले उस स्त्री दे दोस्त ने उन्हूं माड़ा चंगा आखिया कि तू ये सही नहीं कीता, अपने पुत्र नूं मार दिता, तो उस स्त्री नूं होर गुस्सा आया कि मैं इहदे वास्ते अपने पुत्र नूं मारिया ते ये मैनू ही अगू गल्लां सुना रहा है। उसने की कीता कि ताहे तुरत मारत पई हृदय कटारी कोर। कटारी पव छुरा हाथ विच लै के, कोर पव तिखा भयानक छुरा लै करके उसने अपने दोस्त नूं भी तुरंत ही मार दिता। पुत्र और ते हजार को एक कोना मैं जाए, मर्द एक लग भूम खन दुहुअन दयो दबाए। फिर उस औरत ने की कीता कि अपने पुत्र ते अपनी जार नूं हुण दोहां दे शरीर दे घट पए हुए सन, मरे हुए। उसने की कीता कि एक कोना मैं जाए, अपने घर दे एक कोने में जा करके ते एक पूरे आदमी तक जिस विच एक मर्द दा शरीर जिहड़ा है वह सही ढंग दे नाल दबिया जा सके, इन्ना डूंगा ते चौड़ा टोवा जिहड़ा सी उसने पुटिया। भूम खन खन भव की भूमि नूं खोदना पुटना, ते उस टोए दे विच दोवां नूं ही अपने पुत्तर नूं भी ते अपने दोस्त नूं भी उसने दबा दित्ता है। अतिथ एक तिह घर हुतो, तिन सब चरित निहार। ते उस वपारी दी घरवाली दे घर विच अतिथ एक भव की एक साधु भी आया होया सी, उह भी उत्थे रहिंदा सी। उस दिन रात ही सारा कुछ विखदा सी कि औरत की करदी फिरदी है, वो सारा कुछ ही हुण तक रिहा सी अपनी अखां दे नाल। बन का मित्र तां को हुतो, तां सो कहयो सुधार। जिहड़ा उह साधु सी उस वपारी दा बहुत चंगा मित्र सी, ते उसने बाणीए नूं जदकि बाणीए घर दे विच आया, ਇਹ ਸਾਰਾ ਚਰਿੱਤਰ ਜਿਹੜਾ ਉਸਦੀ ਘਰਵਾਲੀ ਨੇ ਖੇਡਿਆ ਸੀ, ਆਪਣੇ ਪੁੱਤਰ ਨੂੰ ਮਾਰ ਸੁੱਟਿਆ, ਫਿਰ ਉਸਨੇ ਇੱਕ ਬੰਦਾ ਉਹਦੇ ਮਗਰ ਰੱਖਿਆ ਹੋਇਆ ਸੀ ਉਹਨੂੰ ਵੀ ਮਾਰ ਸੁੱਟਿਆ, ਉਹ ਸਾਰੀ ਕਹਾਣੀ ਜਿਹੜੀ ਸੀ ਬਾਣੀ ਨੂੰ ਆ ਕੇ ਸੁਣਾ ਦਿੱਤੀ। ਚਾਓ ਪਈ ਬਚਨ ਸੁਣਤ ਬਣਿਓ ਘਰ ਆਇਓ, ਤਾਂ ਤ੍ਰਿਆ ਸੋਇਓ ਬਚਨ ਸੁਣਾਇਓ। ਅਤੇ ਇਹ ਗੱਲ ਸੁਣਦਿਆਂ ਸਾਰ ਹੀ ਜਿਹੜਾ ਬਾਣੀਆ ਸੀਗਾ ਆਪਣੀ ਘਰਵਾਲੀ ਦੇ ਕੋਲ ਆਇਆ ਅਤੇ ਆਖਣ ਲੱਗਾ, ਜੋ ਗ੍ਰਹਿ ਕੋਨਾ ਖੋਦ ਦਿਖੈ ਹੈ, ਤਬ ਤੋ ਕੋ ਪਾਤਾਮ ਬਸੈ ਹੈ। ਉਸਨੇ ਆਉਂਦੇ ਸਾਰ ਹੀ ਆਪਣੀ ਇਸਤਰੀ ਨੂੰ ਆਖਣ ਲੱਗਾ ਕਿ ਜੋ ਘਰ ਦੇ ਵਿੱਚ ਘਰ ਦੇ ਕੋਨੇ ਦੇ ਉੱਪਰ ਜਿਹੜਾ ਥਾਂ ਬਣਿਆ ਹੋਇਆ ਹੈ, ਉੱਥੋਂ ਮੈਨੂੰ ਟੋਇਆ ਪੁੱਟ ਕੇ ਵਿਖਾ, ਜੇਕਰ ਤੂੰ ਟੋਇਆ ਪੁੱਟ ਕੇ ਵਿਖਾਏਂਗੀ ਤੇ ਤਾਂ ਹੀ ਮੈਂ ਇਸ ਘਰ ਦੇ ਵਿੱਚ ਰਹਾਂਗਾ, ਨਹੀਂ ਤਾਂ ਮੈਂ ਇੱਥੋਂ ਵਾਪਸ ਚਲਿਆ ਜਾਵਾਂਗਾ। ਅੜਿੱਲ ਜਾ ਬਤਾ ਤਰਿਆ ਸੋ ਬਨਿਕ ਬਚਨ ਇਉ ਭਾਖਿਉ। ਜਿਸ ਵੇਲੇ ਤਰਿਆ ਸੋ ਪਾਪ ਆਪਣੀ ਇਸਤਰੀ ਦੇ ਨਾਲ ਬਨਿਕ ਪਾਪ ਪਾਰੀ ਨੇ ਇਸ ਪ੍ਰਕਾਰ ਦੇ ਆਪਣੇ ਘਰ ਵਾਲੀ ਨੂੰ ਬਾਣੀਏ ਨੇ ਗੱਲ ਆਖੀ ਹੈ, ਤਮਕ ਤੇਗ ਕੀ ਦਹੀ ਮਾਰ ਹੀ ਰੱਖਿਓ। ਤਮਕ ਭਾਵ ਗੁੱਸੇ ਦੇ ਨਾਲ, ਤੇਗ ਭਾਵ ਤਲਵਾਰ। ਜਿਸ ਵੇਲੇ ਬਾਣੀਏ ਨੇ ਆਪਣੀ ਘਰਵਾਲੀ ਨੂੰ ਇਹ ਗੱਲ ਆਖੀ, ਮੈਨੂੰ ਟੋਇਆ ਪੁੱਟ ਕੇ ਇਸ ਕੋਨੇ ਤੋਂ ਵਿਖਾ, ਕਿਉਂਕਿ ਉਸਨੇ ਸਾਧੂ ਨੇ ਸਾਰੇ ਉਸਨੂੰ ਗੱਲ ਸਮਝਾਈ ਹੋਈ ਸੀ ਅਤੇ ਉਹਦੀ ਸੱਚਾਈ ਜਿਹੜੀ ਸੀ ਉਹ ਆਪਣੀ ਅੱਖੀਂ ਵੇਖਣਾ ਚਾਹੁੰਦਾ ਸੀ। ਜਿਸ ਵੇਲੇ ਟੋਇਆ ਪੁੱਟਣ ਲਈ ਆਖਿਆ, ਉਹਦੀ ਘਰਵਾਲੀ ਹੋਰ ਗੁੱਸੇ ਵਿੱਚ ਆ ਗਈ। ਉਸਨੇ ਕੀ ਕੀਤਾ ਕਿ ਤਿੱਖੀ ਤਲਵਾਰ ਲਿਆ ਕੇ ਅਤੇ ਆਪਣੇ ਘਰਵਾਲ ਨੂੰ ਵੀ ਆਖੀਰ ਮਾਰ ਸੁੱਟਿਆ ਹੈ। ਕਾਟ ਮੋਂਡ ਤਾਕੋ ਇਹ ਭਾਂਤ ਉਜਾਰਿਓ, ਹੌਲੂਟ ਚੋਰ ਲੈ ਗਏ ਧਾਮ ਇਹ ਮਾਰਿਓ। ਜਿਸ ਵੇਲੇ ਆਪਣੇ ਪਤੀ ਦਾ ਸਿਰ ਜਿਹੜਾ ਸੀ ਤਲਵਾਰ ਦੇ ਨਾਲ ਕੱਟ ਦਿੱਤਾ, ਮੋਂਡ ਭਾਵ ਸਿਰ ਕੱਟ ਦਿੱਤਾ ਅਤੇ ਫਿਰ ਉੱਚੀ ਉੱਚੀ ਘਰ ਦੇ ਬੈਠ ਕਰਕੇ ਰੌਲਾ ਪਾਉਣ ਲੱਗ ਪਈ। ਆਖਣ ਲੱਗੀ ਕਿ ਹੁਣ ਲੂਟ ਚੋਰ ਲੈ ਗਏ, ਆਖਣ ਲੱਗੀ ਮੇਰਾ ਘਰ ਚੋਰ ਲੁੱਟ ਕੇ ਲੈ ਗਏ ਨੇ, ਧਾਮ ਇਹ ਮਾਰਿਓ, ਅਤੇ ਘਰ ਦੇ ਵਿੱਚ ਮੇਰੇ ਪਤੀ ਨੂੰ ਅਤੇ ਮੇਰੇ ਪੁੱਤਰ ਨੂੰ ਮਾਰ ਗਏ ਨੇ। ਦੋਹਰਾ ਪੱਤ ਮਾਰਿਓ ਸੁੱਤ ਮਾਰਿਓ, ਧਨ ਲੈ ਗਏ ਚੁਰਾਏ। ਆਖਣ ਲੱਗੀ ਪੱਤ ਮਾਰਿਓ, ਉੱਚੀ ਉੱਚੀ ਰੋ ਕੇ ਆਖਣ ਲੱਗੀ ਮੇਰਾ ਪਤੀ ਮਾਰ ਦਿੱਤਾ, ਸੁੱਤ ਮਾਰਿਓ ਮੇਰਾ ਪੁੱਤਰ ਮਾਰ ਦਿੱਤਾ, ਧਨ ਲੈ ਗਏ ਚੁਰਾਏ, ਮੇਰਾ ਘਰ ਦਾ ਹਰਾ ਧਨ ਦੌਲਤ ਉਹ ਵੀ ਚੁਰਾ ਕੇ ਲੈ ਗਏ ਨੇ। ਤਾਂ ਪਾਛੈ ਮੈਂ ਹੂੰ ਜਰੋ, ਢੋਲ ਮਿਰਦੰਗ ਬਜਾਏ। ਅਤੇ ਆਖਣ ਲੱਗੀ ਹੁਣ ਇਹਨਾਂ ਤੋਂ ਬਿਨਾਂ ਮੈਂ ਸੰਸਾਰ 'ਤੇ ਰਹਿ ਕੇ ਕੀ ਕਰਾਂਗੀ, ਮੇਰਾ ਤਾਂ ਘਰ ਹੀ ਉਜੜ ਗਿਆ ਹੈ, ਮੇਰਾ ਪਤੀ ਮਰ ਗਿਆ, ਮੇਰਾ ਪੁੱਤਰ ਮਰ ਗਿਆ, ਮੈਂ ਕਿਹਦੇ ਸਹਾਰੇ ਜੀਵਾਂਗੀ, ਮੇਰਾ ਆਸਰਾ ਕੌਣ ਹੈ। ਅਤੇ ਹੁਣ ਮੈਂ ਵੀ ਮਿਰਦੰਗ ਭਾਵ ਕਿ ਇੱਕ ਪ੍ਰਕਾਰ ਦੀ ਢੋਲਕੀ ਹੈ ਕਿ ਢੋਲਕੀ ਢੋਲ 'ਤੇ ਆਵਾਜ਼ ਉੱਪਰ ਢੋਲ ਢਮੱਕਾ ਕਰਦੀ ਹੋਈ, ਮੈਂ ਵੀ ਇਹਨਾਂ ਦੇ ਨਾਲ ਹੀ ਸੜ ਮਰਾਂਗੀ। ਭਇਓ ਪਰਾਤ ਚੜ ਚਿਖਾ ਪੈ, ਚਲੀ ਜਰਨ ਕੇ ਕਾਜ, ਲੋਗ ਤਮਾਸ਼ੇ ਕਹੋ ਚੱਲੇ, ਲੈ ਲਕਰਨ ਕੋ ਸਾਜ। ਭਇਓ ਪਰਾਤ, ਪਰਾਤ ਭਾਵ ਸਵੇਰ ਹੋਈ, ਅਤੇ ਜਿਹੜੀ ਉਹ ਇਸਤਰੀ ਸੀ ਚੜ ਚਿਖਾ ਪੈ ਚਲੀ, ਜਰਨ ਕੇ ਕਾਜ, ਜਰਨ ਭਾਵ ਸੜਨ ਵਾਸਤੇ, ਚਿਖਾ ਦੇ ਉੱਪਰ ਸੜਨ ਵਾਸਤੇ ਉਹ ਵੀ ਨਾਲ ਚੱਲ ਪਈ। ਲੋਕ ਤਮਾਸ਼ੇ ਕਹੋ ਚੱਲੇ, ਜੇ ਲੋਕ ਸਨ ਉਹ ਤਮਾਸ਼ੇ ਨੂੰ ਵੇਖਣ ਵਾਸਤੇ ਨਾਲ ਚੱਲੇ ਨੇ। ਲੈ ਲੱਕੜਨ ਕੋ ਸਾਜ, ਲੱਕੜੀਆਂ ਬਾਲਣ ਆਪਣੇ ਹੱਥ 'ਚ ਇਕੱਠਾ ਕਰਕੇ ਉਹ ਚੱਲਦੇ ਜਾ ਰਹੇ ਨੇ। ਸੁਣਤ ਸ਼ੋਰ ਲੋਗਨ ਕੋ, ਬਾਜਤ ਢੋਲ ਮਿਰਦੰਗ, ਲਖਿਓ ਹੁਤੋ ਜੋਨੈ ਤਿਥ, ਵਹਿ ਚੱਲਿਓ ਹੈ ਸੰਗ। ਜਿਸ ਵੇਲੇ ਢੋਲ ਮਿਰਦੰਗ ਦੀ ਆਵਾਜ਼ ਅਤੇ ਲੋਕਾਂ ਦਾ ਸ਼ੋਰ ਉਹ ਸਾਧੂ ਨੇ ਸੁਣਿਆ, ਤਾਂ ਉਹ ਸਾਧੂ ਵੀ ਉਹਨਾਂ ਲੋਕਾਂ ਦੇ ਨਾਲ ਪਿੱਛੇ ਪਿੱਛੇ ਹੋ ਤੁਰਿਆ ਹੈ ਕਿ ਇਹ ਸਾਰਾ ਤਮਾਸ਼ਾ ਜਿਹੜਾ ਹੈ ਇਹ ਹੁਣ ਵੇਖਣਾ ਚਾਹੀਦਾ ਹੈ ਕਿ ਇਹ ਔਰਤ ਕੀ ਕਰਦੀ ਹੈ। ਚਾਓ ਪਈ ਸੌ ਅਤੀਤ ਸੰਗ ਹੋ ਚਲੋ, ਦੇਖੋ ਜੋਨ ਤਮਾਸ਼ੋ ਭਲੋ, ਤਿੰਨ ਤਾ ਸੋ ਇਉਂ ਬਚਨ ਉਚਾਰੋ, ਸੁਣੋ ਨਾਰ ਤੁਮ ਕਹਿਓ ਹਮਾਰੋ। ਅਤੇ ਅਤੀਤ ਭਾਵ ਕਿ ਉਹ ਸਾਧੂ ਵੀ ਉਹ ਸਾਰੇ ਤਮਾਸ਼ੇ ਦੇ ਨਾਲ ਹੋ ਚੱਲਿਆ, ਆਖਣ ਲੱਗਾ ਦੇਖਣਾ ਤਾਂ ਕਰਾਂ ਕਿ ਔਰਤ ਹੁਣ ਕੀ ਕਰਦੀ ਹੈ, ਕਿ ਇਤਨੀ ਵੱਡੀ ਪਾਪਣ ਹੈ ਕਿ ਆਪਣਾ ਪੁੱਤ ਵੀ ਇਸਨੇ ਹੱਥੀ ਮਾਰਿਆ ਮਾੜੇ ਕਰਮ ਦੀ ਖਾਤਰ, ਜਿਹਦੇ ਨਾਲ ਦੋਸਤੀ ਪਾਈ ਹੋਈ ਸੀ ਉਹਨੂੰ ਵੀ ਮਾਰਿਆ, ਆਪਣੇ ਪਤੀ ਨੂੰ ਮਾਰ ਸੁੱਟਿਆ, ਅਤੇ ਹੁਣ ਲੋਕਾਂ ਦੇ ਵਿੱਚ ਸੱਚੀ ਹੋਣ ਵਾਸਤੇ ਆਪ ਤਮਾਸ਼ਾ ਖੇਡ ਰਹੀ ਹੈ, ਦੇਖਾਂ ਤਾਂ ਸਹੀ ਕਰਦੀ ਕੀ ਹੈ। ਦੋਹਰਾ ਵਹਿ ਕਾ ਕਿਆ ਬਹੋ ਕਾ ਕਿਓ, ਇਹ ਕਾ ਕਿਆ ਸਕੋ ਕਾਏ, ਕਹਿਓ ਜੋ ਤੁਮੇ ਆਗੇ ਕਹਿਤ, ਤੇਰਾ ਕਰਤ ਉਪਾਏ। ਵਜ਼ੀਰ ਉਸ ਵੇਲੇ ਰਾਜੇ ਨੂੰ ਆਖਣ ਲੱਗਾ, ਹੇ ਰਾਜਨ ਵਹਿ ਕਾ ਕਿਆ, ਆਖਣ ਲੱਗਾ ਉਸ ਔਰਤ ਨੇ ਕੀ ਕੀਤਾ, ਅਤੇ ਇਹ ਕਾ ਕਿਆ ਸਕੋ ਕਾਏ, ਅਤੇ ਕਿਸ ਤਰੀਕੇ ਦੇ ਨਾਲ ਉਹ ਚੀਕੀ ਅਤੇ ਕੁਰਲਾਈ, ਉਹ ਮੈਂ ਸਾਰਾ ਤੁਹਾਨੂੰ ਆ ਕੇ ਚੰਗੀ ਤਰ੍ਹਾਂ ਸੁਣਾ ਦਿੱਤਾ ਹੈ। ਕਹਿਓ ਜੋ ਤੁਮ ਆਗੇ ਕਹਿਤ, ਤੇਰੋ ਕਰਤ ਉਪਾਏ। ਆਖਣ ਲੱਗੇ ਤੇਰੋ ਕਰਤ ਉਪਾਏ, ਬਾਬਾ ਹੁਣ ਤੁਹਾਡਾ ਮੈਂ ਦੁੱਖ ਵੀ ਦੂਰ ਕਰਾਂਗਾ। ਅਤੇ ਇਹ ਕਹਿੰਦਿਆਂ ਹੋਇਆ ਮੰਤਰੀ ਜਿਹੜਾ ਸੀ ਉਹ ਰਾਜੇ ਨੂੰ ਅਗਲੀ ਗੱਲ ਜਿਹੜੀ ਸੁਣਾਉਣ ਲੱਗ ਪਿਆ। ਸੋ ਤਕਾਹਿਓ ਮਿਤ ਕਹਿਓ ਆਰ ਨਿਜ ਕਰ ਪਤ ਕਹੇ ਤਿਹ ਪਾਛੈ ਆਪਨ ਜਰੀ ਢੋਲ ਮਿਰਦੰਗ ਬਜਾਏ। ਵਜ਼ੀਰ ਆਖਣ ਲੱਗਾ, ਸਭ ਤੋਂ ਪਹਿਲਾਂ ਔਰਤ ਨੇ ਆਪਣੇ ਪੁੱਤਰ ਨੂੰ ਮਾਰਿਆ, ਫਿਰ ਮਿੱਤਰ ਨੂੰ ਮਾਰਿਆ, ਫਿਰ ਆਪਣੇ ਪਤੀ ਨੂੰ ਮਾਰ ਕੇ ਅਤੇ ਤਿਹ ਪਾਛੈ ਆਪਨ ਜਰੀ ਢੋਲ ਮਿਰਦੰਗ ਵਜਾਉਂਦੀ ਹੋਈ ਅਤੇ ਆਪ ਵੀ ਢੋਲ ਮਿਰਦੰਗ ਦੀ ਆਵਾਜ਼ ਦੇ ਉੱਪਰ, ਆਪ ਵੀ ਆਪਣੇ ਪਤੀ ਦੀ ਲਾਸ਼ ਉੱਪਰ ਬਲਦੀ ਹੋਈ ਚਿਖਾ ਦੇ ਉੱਪਰ ਹੀ ਸੜ ਕੇ ਮਰ ਗਈ। ਅੜਿੱਲ ਨਿਜ ਮਨ ਕੀ ਕੱਛ ਬਾਤ ਨਾ ਤ੍ਰਿਆ ਕਉ ਦੀਜੀਐ ਤਾਂ ਕੋ ਚਿੱਤ ਚੁਰਾਏ ਸਦਾ ਹੀ ਲੀਜੀਐ। ਵਜ਼ੀਰ ਆਖਣ ਲੱਗਾ ਕਿ ਐਸੀਆਂ ਜੋ ਵੱਧ ਚੱਲਣ ਔਰਤਾਂ ਹੁੰਦੀਆਂ ਨੇ, ਇਹਨਾਂ ਨੂੰ ਆਪਣੇ ਮਨ ਦੀ ਜਿਹੜੀ ਗੱਲ ਹੈ ਨਾ, ਆਪਣਾ ਜੀਵਨ ਦਾ ਭੇਦ ਉਹ ਬਿਲਕੁਲ ਦੱਸਣਾ ਨਹੀਂ ਚਾਹੀਦਾ। ਸਗੋਂ ਐਸੀਆਂ ਔਰਤਾਂ ਦੇ ਮਨ ਜਿਹੜੇ ਹਨ ਉਹ ਚੁਰਾ ਕੇ ਰੱਖਣੇ ਚਾਹੀਦੇ ਨੇ, ਭਾਵ ਇਹਨਾਂ ਨੂੰ ਆਪਣੇ ਵੱਸ 'ਚ ਰੱਖਣਾ ਚਾਹੀਦਾ ਏ, ਪਰ ਆਪ ਉਹਨਾਂ ਦੇ ਵੱਸ ਵਿੱਚ ਨਹੀਂ ਹੋਣਾ ਚਾਹੀਦਾ। ਨਿਜ ਮਨ ਕੀ ਤਾਂ ਸੋ ਜੋ ਬਾਤ ਸੁਣਾਈ ਹੈ ਹਉ ਬਾਹਰ ਪ੍ਰਗਟਤ ਜਾਏ ਆਪ ਪਛਤਾਈ ਹੈ। ਆਖਣ ਲੱਗਾ ਜੇਕਰ ਐਸੀਆਂ ਔਰਤਾਂ ਦੇ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰਾਂਗੇ, ਇਹ ਸਾਰਾ ਭੇਦ ਬਾਹਰ ਜਾ ਕੇ ਖੋਲ੍ਹ ਦੇਣਗੀਆਂ, ਫਿਰ ਇਹਨਾਂ ਕਰਕੇ ਹਿਰਦੇ ਵਿੱਚ ਪ੍ਰਗਟਾਵਾ ਪਛਤਾਵਾ ਕਰਨਾ ਪੈਂਦਾ ਹੈ ਜੀਵ ਨੂੰ, ਜੀਵ ਅਖੀਰ ਦੇ ਪਛਤਾਉਂਦਾ ਹੈ। ਅਤੇ ਇਸ ਵਾਸਤੇ ਐਸੀਆਂ ਔਰਤਾਂ ਦੇ ਨਾਲ ਆਪਣੇ ਦਿਲ ਦੇ ਭੇਦ ਜਿਹੜੇ ਹਨ ਉਹ ਸਾਂਝੇ ਨਹੀਂ ਕਰਨੇ ਚਾਹੀਦੇ। ਸੋ ਸਤਿਗੁਰੂ ਮਹਾਰਾਜ ਜੀ 11ਵਾਂ ਚਰਿੱਤਰ ਸੰਪੂਰਨ ਕਰਦੇ ਹੋਏ ਚਰਿੱਤਰ ਦੇ ਅਖੀਰ 'ਚ ਬਚਨ ਕਰਦੇ ਨੇ ਕਿ ਇਤ ਸ਼੍ਰੀ ਚਰਿੱਤਰ ਬਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 11ਵਾਂ ਚਰਿੱਤਰ ਸਮਾਪਤਮ ਸਤਿ ਸੁਭਮ ਸਤ ਅਫਜੂ। ਆਖਦੇ ਹਨ ਕਿ ਇਸ ਤਰੀਕੇ ਦੇ ਨਾਲ ਸ਼੍ਰੀ ਚਰਿੱਤਰੋ ਪਖਿਆਨ ਦਾ ਤ੍ਰਿਆ ਚਰਿੱਤਰ ਜੋ ਵਜ਼ੀਰ ਅਤੇ ਰਾਜੇ ਦੇ ਆਪਸੀ ਵਾਰਤਾਲਾਪ ਦਾ 11ਵਾਂ ਚਰਿੱਤਰ ਉਹ ਸੰਪੂਰਨ ਹੋਇਆ ਹੈ ਅਫਜੂ ਭਾਵ ਕੀ ਚੱਲਦਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਅੱਜ ਦੇ ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਸ਼੍ਰੀ ਚਰਿੱਤਰੋ ਪਾਖਿਆਨ ਦੇ 11ਵਾਂ ਚਰਿੱਤਰ ਦੀ ਵਿਚਾਰ ਜੋ ਸਤਿਗੁਰੂ ਮਹਾਰਾਜ ਨੇ ਆਪ ਕਿਰਪਾ ਕਰਕੇ ਕਰਵਾਈ ਹੈ ਅਤੇ ਆਪ ਜੀ ਨੇ ਸਰਵਣ ਕੀਤੀ ਹੈ, ਜਿਸ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸੀ ਵੱਧ ਚੱਲਣ ਔਰਤ ਦਾ ਜੋ ਪ੍ਰਸੰਗ ਹੈ ਖੋਲ੍ਹ ਕੇ ਸੁਣਾਇਆ, ਜਿਸਨੇ ਕਾਮ ਦੇ ਵੱਸ ਵਿੱਚ ਹੋ ਕੇ ਕਿਤਨੇ ਪਾਪ ਕਮਾਏ। ਸੋ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਜੇਕਰ ਅਸੀਂ ਆਪਣਾ ਘਰ ਛੱਡ ਕੇ ਕਿ ਪੇਰ ਛੋਡਿਆ ਘਰ ਆਪਣਾ ਪਰ ਪੁਰਖਿਆ ਨਾਲ ਪਿਆਰ, ਜੇਕਰ ਅਸੀਂ ਆਪਣੇ ਪਤੀ ਨੂੰ ਛੱਡ ਕੇ ਪਰਾਇਆ ਮਰਦਾਂ ਦੇ ਨਾਲ ਪਿਆਰ ਪਾਉਂਦੇ ਹਾਂ ਜਾਂ ਉਹਨਾਂ ਦੇ ਨਾਲ ਮੰਦ ਕਰਮ ਕਰਦੇ ਹਾਂ ਤਾਂ ਜਿਹੜਾ ਕਾਮ ਹੈ ਇਹ ਸਾਨੂੰ ਕਿਸ ਹੱਦ ਤੱਕ ਲੈ ਕੇ ਚਲਾ ਜਾਂਦਾ ਹੈ, ਕਿ ਇਹਦੇ ਕਰਕੇ ਮਨੁੱਖ ਜਿਹੜਾ ਹੈ ਉਹ ਪਾਪ ਕਰਨ ਤੋਂ ਗੁਰੇਜ਼ ਨਹੀਂ ਕਰਦਾ, ਜੀਵ ਹੱਤਿਆ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਹੁਣ ਦੇਖੋ ਇਹ ਔਰਤ, ਇਸਨੇ ਆਪਣੇ ਸਭ ਤੋਂ ਪਹਿਲਾਂ ਪੁੱਤਰ ਨੂੰ ਮਾਰਿਆ, ਇਸਨੂੰ ਕਾਮ ਇਤਨਾ ਪਿਆਰਾ ਹੋ ਗਿਆ। ਇੱਕ ਮਾਂ ਨੂੰ ਬੜਾ ਪੁੱਤਰ ਕਿੰਨਾ ਪਿਆਰਾ ਹੁੰਦਾ, ਜੋ ਆਪਣੇ ਬੱਚੇ ਹੁੰਦੇ ਨੇ ਜਾਣ ਤੋਂ ਵੱਧ ਕੇ ਇੱਕ ਮਾਂ ਨੂੰ ਪਿਆਰੇ ਹੁੰਦੇ ਨੇ, ਪਰ ਜਿਹੜੀ ਕਾਮੀ ਔਰਤ ਹੁੰਦੀ ਹੈ ਉਹ ਫਿਰ ਮਾਂ, ਉਹ ਔਰਤ ਫਿਰ ਮਾਂ ਨਹੀਂ ਰਹਿ ਜਾਂਦੀ, ਉਸਨੂੰ ਸਿਰਫ ਵਾਸ਼ਨਾ ਪਿਆਰੀ ਹੁੰਦੀ ਹੈ, ਜੋ ਵਾਸ਼ਨਾ ਦੀ ਖਾਤਰ ਆਪਣੇ ਬੱਚਿਆਂ ਨੂੰ ਮਾਰਨ ਤੋਂ ਗੁਰੇਜ਼ ਨਹੀਂ ਕਰਦੀ। ਸੋ ਇਹੀ ਇਸ ਚਰਿੱਤਰ ਵਿੱਚ ਦਰਸਾਇਆ ਗਿਆ ਹੈ ਕਿ ਮੰਦ ਚੱਲਣ ਔਰਤ ਨੇ ਆਪਣੇ ਪੁੱਤਰ ਨੂੰ ਬਖਸ਼ਿਆ ਨਹੀਂ, ਕਾਮ ਦੀ ਵੱਸ ਹੋਈ ਨੇ, ਫਿਰ ਜੇਕਰ ਉਸਨੂੰ ਉਹਦੇ ਦੋਸਤ ਨੇ ਬੁਰਾ ਭਲਾ ਆਖਿਆ, ਤੂੰ ਉਹ ਚੰਗਾ ਨਹੀਂ ਕੀਤਾ, ਉਸਨੇ ਉਹਨੂੰ ਵੀ ਮਾਰ ਸੁੱਟਿਆ। ਪਤੀ ਨੂੰ ਸੱਚ ਪਤਾ ਚੱਲਿਆ ਤਾਂ ਉਸਨੇ ਜਾਣਨ ਦੀ ਕੋਸ਼ਿਸ਼ ਕੀਤੀ, ਉਸਨੂੰ ਮਾਰ ਸੁੱਟਿਆ, ਅਤੇ ਆਖਿਰ ਆਪ ਲੋਕਾਂ ਦੇ ਵਿੱਚ ਸੱਚੀ ਹੋਣ ਦੀ ਖਾਤਰ ਚਿਖਾ ਬਣਾ ਕੇ ਉਹਦੇ ਉੱਪਰ ਸੜ ਮਰ ਗਈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬ ਸਾਨੂੰ ਗੁਰਬਾਣੀ ਅੰਦਰ ਇਹੀ ਸਮਝਾਉਣਾ ਕਰਦੇ ਨੇ ਇਸ ਪ੍ਰਸੰਗ ਦੇ ਵਿੱਚ ਕਿ ਜਿਹੜਾ ਇਹ ਕਾਮ ਹੈ ਇਹ ਘਰਾਂ ਦੇ ਘਰ ਉਜਾੜ ਦਿੰਦਾ ਹੈ, ਮਨੁੱਖ ਨੂੰ ਇੱਕ ਪਾਪ ਤੋਂ ਬਾਅਦ ਦੂਸਰੇ ਪਾਪ ਜਿਹੜਾ ਹੈ, ਇੱਕ ਪਾਪ ਦੇ ਵਿੱਚ ਦੂਸਰਾ ਪਾਪ ਜਿਹੜਾ ਹੈ ਉਪਜਦਾ ਹੈ। ਇੱਕ ਪਾਪ ਕੀਤਾ ਸੀ ਉਸ ਔਰਤ ਨੇ, ਪਰਾਏ ਮਰਦ ਨਾਲ ਪਿਆਰ ਪਾਇਆ ਸੀ, ਅਤੇ ਉਸ ਪਾਪ ਦੇ ਵਿੱਚੋਂ ਇੱਕ ਪੁੱਤਰ ਦੀ ਹੱਤਿਆ ਦਾ ਪਾਪ ਨਿਕਲਿਆ, ਉਹਦੇ ਵਿੱਚੋਂ ਦੂਸਰਾ ਪਾਪ ਨਿਕਲਿਆ, ਤੀਸਰਾ ਪਾਪ ਨਿਕਲਿਆ, ਉਸਨੇ ਆਪਣੇ ਯਾਰ ਨੂੰ ਮਾਰ ਸੁੱਟਿਆ, ਦੂਸਰੀ ਜੀਵ ਹੱਤਿਆ ਕੀਤੀ, ਚੌਥਾ ਪਾਪ ਕੀ ਨਿਕਲਿਆ, ਉਸਨੇ ਪਤੀ ਨੂੰ ਮਾਰ ਸੁੱਟਿਆ, ਅਤੇ ਪੰਜਵੇਂ ਨੰਬਰ 'ਤੇ ਆਪਣੇ ਆਪ ਨੂੰ ਸਾੜ ਮਾਰ ਕੇ ਅਤੇ ਆਪਣਾ ਘਰ ਬਰਬਾਦ ਕਰਕੇ ਚਲੀ ਗਈ। ਸੋ ਪਹਿਲਾਂ ਤਾਂ ਕੁਝ ਵੀ ਨਹੀਂ ਪਿਆ। ਸੋ ਇਸੇ ਕਰਕੇ ਹੀ ਗੁਰੂ ਸਾਹਿਬ ਜੀ ਨੇ ਸਾਨੂੰ ਜੋ ਇਹ ਕਾਮ ਦੇ ਸੰਬੰਧ ਵਿੱਚ ਜੋ ਕਹਾਣੀਆਂ ਹਨ, ਪ੍ਰਸੰਗ ਹਨ, ਇਹ ਖੋਲ੍ਹ ਕਰਕੇ ਸਾਨੂੰ ਸੁਣਾਉਣੇ ਕੀਤੇ ਨੇ ਕਿ ਅੱਜ ਸੰਸਾਰ ਦੇਖੋ ਪਿਆਰੀ ਸਾਧ ਸੰਗਤ ਜੀ, ਇਹ ਸੰਸਾਰ ਜਿਹੜਾ ਹੈ ਇਹ ਕਾਮ ਦੇ ਵੱਸ ਹੋਇਆ ਇਹੀ ਕੁਛ ਤਾਂ ਕਰ ਰਿਹਾ, ਇਹੀ ਕੁਝ ਸਾਡੇ ਆਸ ਪਾਸ ਸਮਾਜ ਦੇ ਵਿੱਚ ਵਿਚਰ ਵੀ ਰਿਹਾ, ਹੋ ਵੀ ਰਿਹਾ। ਦਿਨ ਪ੍ਰਤੀ ਦਿਨ ਸਾਨੂੰ ਇਹੋ ਜਿਹੀਆਂ ਗੱਲਾਂ ਬਾਤਾਂ ਆਮ ਤੌਰ 'ਤੇ ਸਮਾਜ ਵਿੱਚ ਸੁਣਨ ਨੂੰ ਮਿਲ ਜਾਂਦੀਆਂ ਨੇ। ਇੱਕ ਜਿਹੜੀ ਔਰਤ ਹੈ ਮੰਦ ਕਰਮ ਕਰਨ ਵਾਲੀ, ਉਹ ਐਸੇ ਕਰਮਾਂ 'ਚ ਕਰ ਰਹੀ, ਉਹ ਆਪਣੇ ਪੁੱਤਰ ਤੱਕ ਨੂੰ ਬਖਸ਼ ਨਹੀਂ ਰਹੀ। ਅਖਬਾਰਾਂ ਦੇ ਵਿੱਚ ਵੀ ਐਸੀਆਂ ਖਬਰਾਂ ਛਪ ਚੁੱਕੀਆਂ ਨੇ ਕਿ ਇੱਕ ਮਾਂ ਨੇ, ਇੱਕ ਔਰਤ ਨੇ ਆਪਣੇ ਪੁੱਤਰ ਨੂੰ, ਆਪਣੇ ਬੱਚਿਆਂ ਨੂੰ ਬਖਸ਼ਿਆ ਨਹੀਂ ਇਸ ਕਾਮ ਦੇ ਵੱਸ ਹੋ ਕੇ, ਆਪਣੇ ਕਿ ਮੰਦ ਵਾਸਨਾ ਨੂੰ ਪੂਰਿਆਂ ਕਰਨ ਵਾਸਤੇ ਉਸਨੇ ਪੁੱਤਰ ਨੂੰ ਬਖਸ਼ਿਆ ਨਹੀਂ। ਸੋ ਇਸੇ ਕਰਕੇ ਗੁਰੂ ਸਾਹਿਬ ਮਹਾਰਾਜ ਸਾਨੂੰ ਹੁਕਮ ਕੀਤਾ ਹੈ ਕਿ ਆਪਣੀ ਇਸਤਰੀ ਦੇ ਨਾਲ ਹੀ ਪ੍ਰੇਮ ਕਰਨਾ, ਅਤੇ ਬੀਬੀ ਵਾਸਤੇ ਹੁਕਮ ਹੈ ਆਪਣੇ ਪਤੀ ਦੇ ਨਾਲ ਹੀ ਪ੍ਰੇਮ ਕਰਨਾ, ਉਸ ਤੋਂ ਬਿਨਾਂ ਹੋਰ ਕਿਸੇ ਦੇ ਨਾਲ ਵੀ ਆਪਣਾ ਪ੍ਰੇਮ ਜਿਹੜਾ ਹੈ ਬਿਲਕੁਲ ਨਹੀਂ ਪਾਉਣਾ, ਕਿਉਂਕਿ ਇਹਦੇ ਕਰਕੇ ਜੀਵ ਆਤਮਾ ਜਿਹੜੀ ਹੈ ਖੁਆਰ ਹੁੰਦੀ ਹੈ, ਜੀਵ ਨੂੰ ਦਰਗਾਹ ਦੇ ਵਿੱਚ ਕੋਈ ਢੋਈ ਨਹੀਂ ਮਿਲਦੀ। ਇਸੇ ਕਰਕੇ ਤਾਂ ਗੁਰੂ ਵਾਲੇ ਬਣਨਾ ਅਤਿਅੰਤ ਜ਼ਰੂਰੀ ਹੈ, ਜੋ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਹੀ ਇਹ ਗੱਲਾਂ ਆਖੀਆਂ ਜਾਂਦੀਆਂ ਹਨ ਮਹਾਰਾਜ ਨੇ, ਇਸੇ ਕਰਕੇ ਸਾਡੇ ਵਾਸਤੇ ਮਰਿਆਦਾ ਬਣਾਈ ਹੈ। ਗੁਰੂ ਵਾਲੇ ਬਣਾਂਗੇ, ਗੁਰੂ ਵਾਲੇ ਬਣ ਕੇ ਬਾਣੀ ਪੜ੍ਹਾਂਗੇ, ਨਾਮ ਜਪਾਂਗੇ, ਸਾਡਾ ਮਨ ਜਿਹੜਾ ਹੈ, ਕਿਉਂਕਿ ਉਸ ਤਰ੍ਹਾਂ ਸਾਡਾ ਮਨ ਜਿਹੜਾ ਹੈ ਨਾ, ਇਹ ਸਾਡੇ ਕਾਬੂ ਦੇ ਵਿੱਚ ਨਹੀਂ ਆ ਸਕਦਾ। ਇਹ ਮਨ ਤਾਂ ਹੀ ਵੱਸ ਵਿੱਚ ਆਏਗਾ ਜੇਕਰ ਅਸੀਂ ਗੁਰੂ ਵਾਲੇ ਬਣੇ ਹੋਵਾਂਗੇ, ਗੁਰੂ ਵਾਲੇ ਬਣ ਕੇ ਨਾਮ ਜਪਾਂਗੇ, ਬਾਣੀ ਪੜ੍ਹਾਂਗੇ, ਬਾਣੀ ਸਾਡੇ ਮਨ ਨੂੰ ਸ਼ਾਂਤ ਕਰ ਦੇਵੇਗੀ, ਸਾਡੇ ਮਨ ਦੇ ਵਿੱਚ ਵਿਕਾਰ ਨਹੀਂ ਉਪਜਣਗੇ, ਕਿਉਂਕਿ ਇਹੀ ਵਿਕਾਰ ਜੀਵ ਦੇ ਸਦ ਖਾਤਮੇ ਦਾ ਕਾਰਨ ਬਣਦੇ ਹਨ। ਭਗਤ ਫਰੀਦ ਪਾਵਨ ਸਲੋਕ, ਕੀ ਕਰਾਂ ਹਿੰਦੇ ਰਹਿ ਗਏ ਗਰਾਦੀ ਗਏ ਉਜਾੜ, ਕਿ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਹਨ ਇਸ ਕਾਮ ਵਾਸ਼ਨਾ ਕਰਕੇ, ਜੋ ਇਸ ਪ੍ਰਸੰਗ ਦੇ ਵਿੱਚ ਹੋਇਆ ਹੈ ਪੂਰਾ ਘਰ ਉਜੜ ਗਿਆ। ਸੋ ਇਸੇ ਕਰਕੇ ਗੁਰੂ ਵਾਲੇ ਬਣਨਾ ਜੋ ਹੈ ਉਹ ਅਤਿਅੰਤ ਜ਼ਰੂਰੀ ਹੈ, ਕਿਉਂਕਿ ਜੇ ਗੁਰੂ ਵਾਲੇ ਬਣੇ ਹੋਵਾਂਗੇ, ਸਾਨੂੰ ਸਾਡੇ ਹੱਥ ਗੁਰਾਂ ਦੇ ਹੁਕਮ ਚੇਤੇ ਹੋਣਗੇ, ਪੰਜਾਂ ਪਿਆਰਿਆਂ ਕੋਲ ਨਾਮ ਧਨ ਪ੍ਰਾਪਤ ਕੀਤਾ ਹੋਵੇਗਾ, ਨਾਮ ਜਪ ਕੇ ਸਾਡਾ ਮਨ ਸ਼ਾਂਤ ਰਹੇਗਾ, ਵਿਸ਼ੇ ਵਿਕਾਰਾਂ ਵੱਲੋਂ ਬਾਣੀ ਪੜ੍ਹ ਕੇ ਮਨ ਸ਼ਾਂਤ ਰਹੇਗਾ, ਮਨ ਵਿੱਚ ਵਾਸ਼ਨਾਵਾਂ ਦੀ ਅੱਗ ਜਿਹੜੀ ਹੈ ਉਹ ਨਹੀਂ ਲੱਗੇਗੀ, ਕਿਉਂਕਿ ਗੁਰਬਾਣੀ ਐਸੀ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਅਤੇ ਸਜੇਵਡ ਅਵਰ ਨਾ ਕੋਏ, ਇਹ ਬਾਣੀ ਨਿਰੰਕਾਰ ਦਾ ਰੂਪ ਹੈ। ਜਿਹੜੇ ਇਸ ਬਾਣੀ ਨੂੰ ਪੜ੍ਹਦੇ ਹਨ, ਸਿਮਰਦੇ ਹਨ, ਨਾਮ ਜਪਦੇ ਹਨ, ਉਹ ਅਕਾਲ ਪੁਰਖ ਵਰਗੇ ਹੋ ਜਾਂਦੇ ਨੇ, ਉਹਨਾਂ ਅੰਦਰ ਉਹਨਾਂ ਨੂੰ ਫਿਰ ਕੰਮ ਜਿਹੜਾ ਤੰਗ ਨਹੀਂ ਕਰਦਾ। ਅਤੇ ਜੇਕਰ ਕਿਤੇ ਬੁਰੀ ਸੰਗਤ ਦੇ ਵੱਸ ਹੋ ਕੇ ਕਾਮ ਮਨ 'ਤੇ ਹਾਵੀ ਹੋ ਵੀ ਜਾਂਦਾ ਹੈ ਤਾਂ ਹੱਥ ਗੁਰੂ ਜੀ ਆਪ ਆਪਣੇ ਪਿਆਰ ਦੀ ਰੱਖਿਆ ਆਪ ਕਰਦੇ ਹਨ, ਜਿਵੇਂ ਕਿ ਅਸੀਂ ਇੱਕ ਸਾਖੀ ਆਪ ਸਰਬਾ ਸੰਗਤਾਂ ਨੇ ਵੀ ਸੁਣੀ ਹੋਵੇਗੀ। ਇਤਿਹਾਸ ਦੇ ਅੰਦਰ ਇੱਕ ਸਾਖੀ ਆਉਂਦੀ ਹੈ ਭਾਈ ਜੋਗਾ ਸਿੰਘ ਜੀ ਦੀ, ਕਿ ਜਿਹੜੇ ਹੰਕਾਰ ਦੇ ਵੱਸ ਹੋਣ ਕਰਕੇ ਉਹਨਾਂ ਦੇ ਮਨ ਦੇ ਉੱਪਰ ਕਾਮ ਹਾਵੀ ਹੋ ਗਿਆ ਸੀ, ਪਰ ਸਾਹਿਬਾਂ ਨੇ ਕਿਵੇਂ ਆਪਣੇ ਬੱਚੇ ਨੂੰ ਆਪਣੇ ਖਾਲਸੇ ਦੀ ਰੱਖਿਆ ਜਿਹੜੀ ਸੀ ਅੰਗ ਸੰਗ ਹੋ ਕਰਕੇ ਕੀਤੀ। ਸੋ ਇਸੇ ਪ੍ਰਕਾਰ ਗੁਰੂ ਸਾਹਿਬ ਜੀ, ਜੇਕਰ ਅਸੀਂ ਗੁਰੂ ਵਾਲੇ ਬਣੇ ਹੋਵਾਂਗੇ ਤਾਂ ਗੁਰੂ ਸਾਹਿਬ ਆਪ ਸਾਡੀ ਰੱਖਿਆ ਕਰਦੇ ਹਨ, ਆਪ ਸਾਡੇ ਅੰਗ ਸੰਗ ਸਹਾਇਕ ਹੁੰਦੇ ਹਨ। ਜਿਸ ਵੇਲੇ ਅਸੀਂ ਗੁਰੂ ਵਾਲੇ ਬਣ ਜਾਂਦੇ ਹਾਂ ਤਾਂ ਸਾਡੇ ਤੋਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਜਿਹੜੇ ਨੇ ਇਹ ਦੂਰ ਹੋ ਜਾਂਦੇ ਨੇ, ਸਾਡਾ ਮਨ ਜਿਹੜਾ ਪਾਕ ਅਤੇ ਪਵਿੱਤਰ ਬਣ ਜਾਂਦਾ ਹੈ। ਪਰ ਜ਼ਰੂਰੀ ਹੈ ਕਿ ਜੋ ਗੁਰੂ ਵਾਲੇ ਬਣ ਕਰਕੇ ਜੋ ਪੰਜ ਪਿਆਰੇ ਸਾਨੂੰ ਹੁਕਮ ਕਰਦੇ ਨੇ ਕਿ ਅੰਮ੍ਰਿਤ ਵੇਲੇ ਨਿਤਨੇਮ, ਸ਼ਾਮ ਵੇਲੇ ਰਹਿਰਾਜ ਸਾਹਿਬ ਸੌਣ ਵੇਲੇ ਕੀਰਤਨ, ਹੋਲਾ ਸਾਹਿਬ ਦਾ ਪਾਠ, ਅੰਮ੍ਰਿਤ ਵੇਲੇ ਪੰਜ ਬਾਣੀ ਨਿਤਨੇਮ, ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਬਾਣੀ ਪੜ੍ਹੀ ਜਾਵੇ, ਫਿਰ ਗੁਰਮੰਤਰ ਜਾਪ, ਮੂਲ ਮੰਤਰ ਜਾਪ ਜਿੰਨਾ ਹੋ ਸਕੇ ਵੱਧ ਤੋਂ ਵੱਧ ਕੀਤਾ ਜਾਵੇ, ਅਤੇ ਆਤਮਾ ਜਿਹੜੀ ਹੈ ਆਪਣੇ ਆਪ ਹੀ ਸ਼ਾਂਤ ਹੋ ਜਾਂਦੀ ਹੈ, ਕੁਸੰਗਤ ਕਰਨ ਤੋਂ ਬਚਿਆ ਜਾਵੇ। ਇਹ ਕੁਸੰਗਤ ਕਰਨ ਤੋਂ, ਕੁਸੰਗਤ ਕਰਕੇ ਹੀ ਜਿਹੜੇ ਕਾਮ ਕ੍ਰੋਧ ਹਨ ਇਹ ਮਨ 'ਤੇ ਹਾਵੀ ਹੁੰਦੇ ਨੇ। ਅਤੇ ਇਸੇ ਕਰਕੇ ਭਗਤ ਕਬੀਰ ਜੀ ਨੇ ਸਾਨੂੰ ਸਚੇਤ ਵੀ ਕੀਤਾ ਹੈ ਸਲੋਕਾਂ ਅੰਦਰ, ਕਬੀਰ ਸੰਗਤ ਕਰੀਏ ਸਾਧਕੀ, ਜਾਤੇ ਹੋਏ ਨਿਰਬਾਹੋ, ਸਾਕ ਸੰਗ ਨਾ ਕੀਜੀਏ ਜਾਤੇ ਹੋਏ ਬਿਨਾਹੋ। ਭਗਤ ਕਬੀਰ ਜੀ ਆਖਦੇ ਹਨ ਕਿ ਸਤਸੰਗਤ ਕਰੀਏ ਭਲੇ ਪੁਰਸ਼ਾਂ ਸੰਗਤ ਕਰੀਏ, ਜਿਨ੍ਹਾਂ ਕਰਕੇ ਲੋਕ ਪ੍ਰਲੋਕ ਸੁਹੇਲਾ ਬਣ ਜਾਂਦਾ, ਜੀਵ ਮੁਕਤ ਹੋ ਜਾਂਦਾ ਨਾਮ ਜਪ ਕੇ। ਪਰ ਸਾਕਤ ਪੁਰਸ਼ ਨੀਚ ਪੁਰਸ਼ਾਂ ਸੰਗਤ ਭੁੱਲ ਕੇ ਵੀ ਨਾ ਕਰੋ, ਜਿਸ ਕਰਕੇ ਕਿ ਜੀਵ ਆਤਮਾ ਮਲੀਨ ਹੁੰਦੀ ਹੈ, ਮਨੁੱਖ ਦੀ ਆਤਮਿਕ ਮੌਤ ਹੋ ਜਾਂਦੀ ਹੈ, ਅਤੇ ਸੰਸਾਰਕ ਤੌਰ 'ਤੇ ਜੀਵ ਬਦਨਾਮ ਹੋ ਜਾਂਦਾ ਹੈ, ਬਦਨਾਮੀ ਖੱਟ ਲੈਂਦਾ ਹੈ, ਐਸੇ ਮੰਦ ਪੁਰਸ਼ਾਂ ਸੰਗਤ ਭੁੱਲ ਕੇ ਵੀ ਨਾ ਕਰੀਏ। ਸੋ ਗੁਰੂ ਪਿਆਰੇ ਸਾਧ ਸੰਗਤ ਜੀ, ਹਰ ਇੱਕ ਚਰਿੱਤਰ ਦੇ ਵਿੱਚੋਂ ਇਹ ਬਹੁਤ ਵੱਡੀ ਸਿੱਖਿਆ ਜਿਹੜੀ ਹੈ ਸਾਨੂੰ ਗ੍ਰਹਿਣ ਕਰਨ ਵਾਸਤੇ ਮਿਲ ਰਹੀ ਹੈ। ਸੇ ਮੂਰਖ ਲੋਕ ਹਨ ਜਿਹੜੇ ਇਹ ਆਖਦੇ ਨੇ ਕਿ ਮਹਾਰਾਜ ਦੇ ਰਜਲਿੱਤਰ ਜੋ ਉਚਾਰਨ ਕੀਤੇ ਨੇ ਇਹ ਹਤਗੁਰਾਂ ਦੀ ਬਾਣੀ ਨਹੀਂ, ਜਾਂ ਆਪਾਂ ਨੂੰ ਇਸ ਤੋਂ ਹੁਣ ਕੀ ਸਿੱਖਿਆ ਮਿਲਦੀ ਹੈ? ਜਿੰਨੀ ਸਿੱਖਿਆ ਸਾਨੂੰ ਤ੍ਰਿਆ ਚਲਿੱਤਰ ਦੇ ਵਿੱਚੋਂ ਮਿਲ ਰਹੀ ਹੈ ਨਾ, ਉਹ ਆਪ ਜੀ ਸਾਰੇ ਸਰਵਣ ਕਰ ਹੀ ਰਹੇ ਹੋ। ਜਿਨ੍ਹਾਂ ਨੇ ਤਾਂ ਇਹ ਚਰਿੱਤਰ ਸਰਵਣ ਕਰੇ ਨੇ, ਜਿਹੜੀ ਸੰਗਤ ਨੇ ਤ੍ਰਿਆ ਚਰਿੱਤਰ ਦੇ ਵਿਚਾਰ ਨੂੰ ਸਰਵਣ ਕੀਤਾ ਹੈ, ਉਹ ਆਪ ਭਲੀ ਭਾਂਤ ਜਾਣੂ ਹੈ ਕਿ ਜੇਕਰ ਇਹ ਸਾਰੀਆਂ ਵਿਚਾਰਾਂ ਜੇਕਰ ਸਾਡੇ ਮਨ ਦੇ ਘਰ ਘਰ ਜਾਵਣ, ਅਸੀਂ ਗੁਰੂ ਦੀ ਵਿਚਾਰ ਨੂੰ ਆਪਣੇ ਹਿਰਦੇ 'ਚ ਵਸਾ ਲਈਏ, ਤਾਂ ਜੋ ਸਾਡੇ ਸਮਾਜ ਦਾ ਅੱਜ ਹਾਲ ਹੋ ਰਿਹਾ ਹੈ, ਇਹ ਨਕਸ਼ਾ ਫਿਰ ਕੁਝ ਹੋਰ ਹੀ ਬਦਲ ਜਾਵੇਗਾ। ਜੇਕਰ ਸਾਰਾ ਸਮਾਜ ਹੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਨ ਰਚਨਾ ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਜਾਵੇ, ਸਾਡਾ ਸਮਾਜ ਜਿਹੜਾ ਹੈ ਦਾ ਨਕਸ਼ਾ ਬਦਲ ਜਾਵੇਗਾ। ਫਿਰ ਸਾਨੂੰ ਜਿਵੇਂ ਹੁਣ ਸਾਡੀਆਂ ਜੋ ਬੱਚੀਆਂ ਹਨ ਉਹਨਾਂ ਨੂੰ ਅਸੀਂ ਸੇਫ ਨਹੀਂ ਸਮਝਦੇ, ਸਾਡੀਆਂ ਬੱਚੀਆਂ ਸੇਫ ਨਹੀਂ ਹਨ, ਕਿਉਂਕਿ ਜੇਕਰ ਅਸੀਂ ਘਰੋਂ ਬਾਹਰ ਨਿਕਲਦੇ ਹਾਂ ਅਸੀਂ ਵੇਖਦੇ ਹੀ ਹਾਂ ਕਿ ਬਾਹਰ ਵਾਲੇ ਜੋ ਰਹਿਣ ਵਾਲੇ ਲੋਕ ਹਨ ਉਹ ਸਾਡੀਆਂ ਧੀਆਂ ਵੱਲ ਕਿਵੇਂ ਦੀ ਨਿਗਾਹ ਕਰਕੇ ਵੇਖਦੇ ਹਨ। ਕੋਈ ਵੀ ਪਰਾਈ ਇਸਤਰੀ ਨੂੰ ਆਪਣੀ ਮਾਂ ਕਰਕੇ ਨਹੀਂ ਜਾਣਦਾ, ਵਿਰਲੇ ਹੁੰਦੇ ਨੇ ਗੁਰਮੁਖ ਪਿਆਰੇ ਜੋ ਹਤਗੁਰਾਂ ਦੇ ਬਚਨਾਂ ਉੱਤੇ ਪਹਿਰਾ ਦਿੰਦੇ ਨੇ, ਪਰ ਬਹੁਤਾਂਤ ਵੇਖਣ ਨੂੰ ਇਹੀ ਮਿਲਦਾ ਹੈ ਕਿਸੇ ਦੀ ਇਸਤਰੀ ਨੂੰ ਮਾਂ ਕਰਕੇ ਕੀ ਜਾਣਨਾ ਹੈ ਅਤੇ ਕਿਸੇ ਦੀ ਬੇਟੀ ਨੂੰ ਬੇਟੀ ਕਰਕੇ ਉਹਨਾਂ ਨੇ ਕੀ ਜਾਣਨਾ ਹੈ। ਇਹ ਤਾਂ ਆਪਣੀਆਂ ਧੀਆਂ ਨੂੰ ਹੀ ਜਾਂ ਆਪਣੇ ਸੱਕੇ ਸੰਬੰਧੀਆਂ ਦੇ ਜੋ ਧੀਆਂ ਹੁੰਦੀਆਂ, ਧੀਆਂ ਸਮਾਨ ਹੁੰਦੀਆਂ ਨੇ ਰਿਸ਼ਤੇ ਨਾਤਿਆਂ ਵਿੱਚੋਂ ਵੀ, ਉਹਨਾਂ ਨੂੰ ਵੀ ਬਖਸ਼ਦੇ ਨਹੀਂ, ਕਿਉਂਕਿ ਐਸਾ ਅਸੀਂ ਆਮ ਤੌਰ 'ਤੇ ਆਪਣੇ ਜੀਵਨ ਕਾਲ ਦੌਰਾਨ ਵੇਖਦੇ ਹਾਂ। ਆਪਣੇ ਚਾਚੇ ਤਾਇਆਂ ਦੇ ਜੋ ਬੱਚੇ ਹੁੰਦੇ ਨੇ ਜੋ ਆਪਣੇ ਹੀ ਭੈਣ ਭਰਾ ਵਾਂਗੂ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਇਹ ਭਾਵਨਾ ਜਿਹੜੀ ਹੈ ਸੁਭਾਵਕ ਆ ਜਾਂਦੀ ਹੈ। ਉਹ ਤਾਂ ਕਰਕੇ ਕਿਉਂਕਿ ਇੱਕ ਸੰਗਤ ਕਰਨ ਕਰਕੇ ਟੀ ਵੀ ਦਾ ਪ੍ਰਕੋਪ ਜਿਹੜਾ ਹੈ ਸਾਰਿਆਂ ਉੱਪਰ ਫੈਲਿਆ ਹੋਇਆ। ਟੀ ਵੀ ਉੱਪਰ ਜੋ ਵੀ ਵਿਖਾਇਆ ਜਾਂਦਾ ਹੈ ਅਸ਼ਲੀਲਤਾ ਵਿਖਾਈ ਜਾਂਦੀ ਹੈ, ਟੀ ਵੀ ਦੇ ਉੱਪਰ ਜੋ ਨੰਗਾ ਨਾਚ ਹੋ ਰਿਹਾ ਹੈ, ਜੋ ਲੱਚਰਵਾਦ ਗਾਇਆ ਜਾ ਰਿਹਾ ਹੈ, ਉਹਦਾ ਸਾਡੇ ਮਨ ਦੇ ਉੱਪਰ ਪ੍ਰਭਾਵ ਹੈ। ਗੁਰੂ ਦੀ ਬਾਣੀ ਨੂੰ ਸੁਣਨ ਵਾਸਤੇ ਸਾਡਾ ਮਨ ਨਹੀਂ ਕਰਦਾ, ਅਤੇ ਜੇਕਰ ਅਸੀਂ ਹਤਗੁਰਾਂ ਦੀ ਬਾਣੀ ਨੂੰ ਸਰਵਣ ਕੀਤਾ ਹੋਵੇ ਤਾਂ ਸਾਨੂੰ ਪਤਾ ਹੋਵੇਗਾ ਕਿ ਇਸ ਜਿਹੜੀ ਮੰਦ ਵਾਸ਼ਨਾ ਅਸੀਂ ਡੁੱਲੇ ਹੋਏ ਹਾਂ ਅਤੇ ਮੰਦ ਵਾਸ਼ਨਾ ਪਿੱਛੇ ਅਸੀਂ ਲੱਗੇ ਹੋਏ ਹਾਂ, ਇਹ ਮੰਦ ਵਾਸ਼ਨਾ ਕਿੱਥੋਂ ਤੱਕ ਜੀਵਨ ਨੂੰ ਬਰਬਾਦ ਕਰ ਦਿੰਦੀ ਹੈ, ਇਹ ਜੀਵਨ ਖਤਮ ਕਰ ਦਿੰਦੀ, ਤਬਾਹ ਕਰ ਦਿੰਦੀ ਹੈ। ਅਤੇ ਜੇਕਰ ਅਸੀਂ ਇਹਨਾਂ ਗੱਲਾਂ ਨੂੰ ਸਮਝਾਂਗੇ ਫਿਰ ਆਪਣੇ ਆਪ ਹੀ ਇਹਨਾਂ ਗੱਲਾਂ ਤੋਂ, ਕਾਮ ਵਾਸ਼ਨਾ ਤੋਂ ਸੁਚੇਤ ਹੋ ਜਾਵਾਂਗੇ। ਸੋ ਬਹੁਤ ਵੱਡਾ ਭਲਾ ਕੀਤਾ ਹੈ ਸ਼੍ਰੀ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਆਪਣੇ ਖਾਲਸੇ ਵਾਸਤੇ, ਬਹੁਤ ਵੱਡੀਆਂ ਮਹਾਰਾਜਾ ਅਮੋਲ ਖਜ਼ਾਨਾ ਜਿਹੜਾ ਹੈ ਉਹ ਸਾਨੂੰ ਗੁਰਬਾਣੀ ਦੇ ਰਾਹੀਂ ਬਖਸ਼ਿਸ਼ ਕੀਤਾ ਹੋਇਆ ਹੈ। ਲੋੜ ਹੈ ਇਸ ਅਗੰਮੀ ਖਜ਼ਾਨੇ ਨੂੰ ਵਿਚਾਰਨ ਦੀ, ਸਮਝਣ ਦੀ, ਆਪਣੇ ਜੀਵਨ ਦੇ ਵਿੱਚ ਢਾਲ ਕੇ ਆਪਣਾ ਮਨੁੱਖਾ ਜਨਮ ਸਫਲਾ ਕਰਨ ਦੀ। ਸੋ ਗੁਰੂ ਪਿਆਰੇ ਸਾਧ ਸੰਗਤ ਜੀ, ਇਹ ਸੀ ਅੱਜ ਦੇ 10ਵੇਂ 11ਵੇਂ ਚਰਿੱਤਰ ਦੀ ਵਿਚਾਰ ਜੋ ਆਪ ਜੀ ਨੇ ਸਰਵਣ ਕੀਤੀ ਹੈ, ਗੁਰੂ ਸਾਹਿਬ ਨੇ ਆਪ ਰਹਿਮਤ ਕਰਕੇ ਕਰਵਾਈ ਹੈ। ਸੋ ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਲਈ ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਸੋ ਗੁਰੂ ਸਾਹਿਬ ਅੱਗੇ ਤੋਂ ਸਮਤ ਬਖਸ਼ਣ ਤਾਂ ਕਿ ਸੱਜੇ ਢੰਗ ਦੇ ਨਾਲ ਗੁਰਮਤਿ ਵਿਚਾਰਾਂ, ਗੁਰਬਾਣੀ ਦੀਆਂ ਵਿਚਾਰਾਂ ਕਰ ਸਕੀਏ। ਸਵੰਤ ਵਿੱਚ ਪਿਆਰ ਦੇ ਨਾਲ ਫਤਿਹ ਬੁਲਾਉਣਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।